ਕਿਉਂ ਖੋਲਾਂ, ਮੈਨੂੰ ਲੋੜ ਹੀ ਨਹੀਂ ਤੇਰੇ ਦਰਸ਼ਨਾਂ ਦੀ। ਉਹ ਮੈਂ ਦਰਸ਼ਨ ਦੇਣ ਨਹੀਂ ਆਇਆ, ਮੈਂ ਦਰਸ਼ਨ ਤੇਰੇ ਕਰਨ ਆਇਆ। ਆਖੋ ਸਤਨਾਮ
ਵਾਹਿਗੁਰੂ ਸਤਿ ਸ੍ਰੀ ਅਕਾਲ।
ਮੈਂ ਤੇਰੇ ਦਰਸ਼ਨ ਕਰਨ ਆਇਆ, ਕਿਉਂ? ਮੈਂ ਵੇਖਣਾ ਚਾਹੁੰਦਾ ਹੈ ਇਹੋ ਜਿਹੇ ਗੁਰਸਿੱਖ ਅੱਜ ਵੀ ਹੈਗੇ ਨੇ ਜਿਹੜੇ ਪਰਵਾਹ ਹੀ ਨਾ ਕਰਨ। ਤੂੰ ਹੈ ਕੌਣ? ਤੇਰਾ ਦਰਸ਼ਨ ਤੇ ਦੇ, ਮੈਂ ਤੈਨੂੰ ਵੀ ਮਿਲਣਾ ਤੇ ਤੇਰੇ ਗੁਰੂ ਨੂੰ ਵੀ ਮਿਲਣਾ ਹੈ। ਉਸੇ ਸਮੇਂ ਦਰਵਾਜ਼ਾ ਖੋਲਤਾ ਲੈ, ਤੈਨੂੰ ਤੇਰੇ ਗੁਰੂ ਦਾ ਵਾਸਤਾ ਖੋਲ ਦਰਵਾਜ਼ਾ। ਚਲੋ ਖੁੱਲ ਗਿਆ, ਚਰਨਾਂ ਤੇ ਲੱਗਿਆ, ਡਿੱਗਣ ਭੱਜ ਕੇ ਪਾਸੇ ਹੋ ਗਿਆ। ਕਿਉਂ ਮੇਰੇ ਚਰਨਾਂ ਤੇ ਡਿੱਗ ਕੇ ਮਰਨਾ ਤੂੰ? ਮੇਰੇ ਚਰਨਾਂ ਤੇ ਕਿਉਂ ਡਿੱਗਣਾ? ਨਰਕਾਂ ਨੂੰ ਜਾਣਾ ਹੀ? ਚੱਲ ਜੇ ਡਿੱਗਣਾ ਤੇ ਮੇਰੇ ਗੁਰੂ ਦੇ ਚਰਨਾਂ ਤੇ ਡਿੱਗ। ਇਹ ਠੀਕ ਹੈ, ਗੁਰੂ ਦਾ ਪਿਆਰਾ ਉਹ ਇਹੀ ਕਹਿੰਦਾ ਵੀ ਮੇਰੇ ਗੁਰੂ ਦੇ ਚਰਨਾਂ ਨਾਲ ਜੁੜੋ, ਨਾ ਕਿ ਮੇਰੇ ਚਰਨਾਂ ਨਾਲ ਜੁੜੋ। ਉਸੇ ਸਮੇਂ ਕਹਿੰਦੇ ਬਈ ਮੈਂ ਤੇ ਤੇਰੇ ਗੁਰੂ ਦੇ ਦਰਸ਼ਨ ਕਰਨੇ ਨੇ, ਚਲੋ ਫਿਰ ਚੱਲੀਏ। ਤਿਆਰੀ ਹੋ ਗਈ, ਭਾਈ ਤਿਲਕੂ ਨਾਲ ਇਹਦੇ ਕੁਝ ਚੇਲੇ ਤੇ ਨਾਲ ਉਹ ਗੁਰੂ ਦਾ ਪਿਆਰਾ ਤਿਲਕੂ ਤੇ ਨਾਲ ਉਹ ਜੋਗੀ, ਉਹ ਚੱਲ ਪਏ। ਰਸਤੇ ਵਿੱਚ ਬੇੜੀ ਤੇ ਬੈਠੇ ਬੈਠੇ ਕਹਿੰਦਾ ਇਹ ਦੱਸ ਗਾ ਤੇਰੇ ਗੁਰੂ ਦੀ ਉਮਰ ਕਿੰਨੀ ਗਾ? ਕਹਿੰਦਾ ਮੇਰਾ ਗੁਰੂ 35-36 ਸਾਲਾਂ ਦਾ। ਇਹ ਕਹਿੰਦਾ ਮੈਂ 110 ਸਾਲਾਂ ਦਾ, ਮੇਰੀ ਸਾਰੀ ਜ਼ਿੰਦਗੀ ਲੰਘ ਗਈ ਇਸ ਪਾਸੇ, ਉਹ ਕੱਲ ਦਾ ਜਵਾਕ, ਮੈਂ ਉਹਨੂੰ ਮੱਥਾ ਟੇਕੂ? ਵਿਗੜ ਗਿਆ ਕੰਮ। ਹੰਕਾਰ ਨੇ ਆ ਕੇ ਫਿਰ ਰੌਲਾ ਪਾ ਦਿੱਤਾ, ਸਿਰ ਚੜ ਬੋਲਿਆ, ਹੰਕਾਰ ਨੇ ਦਰਵਾਜ਼ਾ ਖੜਕਾ ਦਿੱਤਾ। ਹੁਣ ਫਿਰ ਭਾਈ ਤਿਲਕੂ ਕਹਿੰਦਾ ਜੀ ਕੁਛ ਨੀ ਹੁੰਦਾ, ਨਹੀਂ ਮੱਥਾ ਟੇਕਣਾ ਨਾ ਸੀ, ਚੱਲੋ ਤੇ ਸਹੀ, ਮੈਂ ਨੀ ਜਾਣਾ। ਆਕੜ ਕੇ ਖਲੋ ਗਿਆ। ਭਾਈ ਤਿਲਕੂ ਕਹਿੰਦਾ ਚੱਲ, ਉਹਨੂੰ ਇਹ ਹੈ ਵੀ ਜਿਵੇਂ ਮਰਜ਼ੀ ਲੈ ਜਾ, ਉੱਥੇ ਜਾਣ ਦੀ ਦੇਰ ਹੈ, ਸਿਰ ਤੇ ਤਾਂ ਆਪਣੇ ਆਪ ਝੁਕ ਜੂਗਾ। ਗੁਰਸਦਨਾ ਇਹ ਚੱਲੇ ਤੇ ਸਹੀ, ਚੱਲ ਤੇ ਸਹੀ, ਪਹਿਲਾਂ ਸੋਚ ਲਓ ਇਹ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ, ਤੂੰ ਤੁਰ ਤੇ ਸਹੀ। ਲੋ ਸਮਝ ਲਿਓ ਸਾਰੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਵੀ ਧਿਆਨ ਦੇਣਾ, ਪਹਿਲਾਂ ਛਕਿਆ ਉਹ ਵੀ ਜਿਹੜੇ ਉੱਪਰਲੀ ਉੱਪਰਲੀ ਪ੍ਰੀਤ ਵੀ ਚਲੋ ਕਹਿਣ ਮਾਤਰ ਹੀ ਸਹੀ। ਕਈ ਬੰਦੇ ਐਸੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਮੈਂ ਤੇਰੇ ਨਾਲ ਬੜਾ ਪ੍ਰੇਮ ਕਰਨਾ, ਹੁੰਦਾ ਹੈ ਨੀ, ਕਹੀ ਜਾਂਦੇ ਨੇ ਮੈਂ ਤੇਰੇ ਨਾਲ ਬਹੁਤ ਪ੍ਰੇਮ ਕਰਨਾ, ਤੇਰੇ ਬਿਨਾਂ ਮੈਂ ਬਚ ਨਹੀਂ ਸਕਦਾ, ਐਸੇ ਵੀ ਕਈ ਲੋਕ ਹਨ। ਸਤ ਸੰਗਤ ਜੀ, ਉਹ ਹੁਣ ਕਈ ਭੁਲੇਖੇ ਵਿੱਚ ਆ ਜਾਂਦੇ ਨੇ, ਭੁਲੇਖਾ ਖਾ ਜਾਂਦੇ ਨੇ। ਉਹ ਕਹਿੰਦੇ ਹਾਂ ਵੀ ਕਰਦਾ ਹੀ ਹੋਣਾ, ਵੀ ਜਿਹੜਾ ਕਹਿੰਦਾ ਇੰਨਾ ਜਤਾਉਂਦਾ ਇਹ ਪ੍ਰੇਮ ਕਰਦਾ ਹੀ ਹੋਣਾ, ਪਰ ਮਹਾਰਾਜ ਨੇ ਨਹੀਂ ਵੇਖਣਾ, ਪਹਿਲਾਂ ਸੋਚ ਲਓ ਦਿਖਾਵੇ ਵਾਲਾ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ। ਇਹ ਜਿਹੜਾ ਪ੍ਰੇਮ ਹੈ ਇਹ ਪ੍ਰੇਮ ਦਿਖਾਵੇ ਵਾਲੀ ਗੱਲ ਨਹੀਂ, ਅੰਦਰਲੀ ਗੱਲ ਪ੍ਰਗਟ ਹੋ ਜਾਣੀ। ਪਹਿਲਾਂ ਧਿਆਨ ਇਹ ਸਾਰੀ ਗੱਲ ਵੱਲ ਧਿਆਨ ਦੇਣਾ, ਫਿਰ ਸਮਝ ਆਏਗੀ। ਪਹਿਲਾਂ ਸੋਚ ਲੋ ਇਹ ਪ੍ਰੇਮ ਲੁਕੋਇਆ ਵੀ ਕਦੇ ਐਸਾ ਸਮਾਂ ਵੀ ਆ ਸਕਦਾ ਕਿਹੋ ਜਿਹਾ, ਉਹ ਜਦੋਂ ਅੱਗ ਵਿੱਚ ਪੈ ਗਈ ਤੈਨੂੰ ਛਾਲ ਮਾਰਨੀ, 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 ਅੱਜ ਗੁਰੂ ਵਾਲੇ ਬਣਿਓ ਤੇ ਯਾਦ ਰੱਖਿਓ। ਜੇ ਕਿਤੇ ਐਸਾ ਸਮਾਂ ਆ ਗਿਆ ਤੇ ਜੇ ਪਿੱਛੇ ਮੁੜ ਜਾਏਗਾ
ਪਿੱਛੇ ਹਟਣਾ ਵੀ ਮੇਣਾ ਅੱਗੇ ਹੋਇਆ ਵੀ ਨਹੀਂ ਜਾਣਾ ਹਟਣਾ ਵੀ ਮੇਣਾ ਅੱਗੇ ਹੋਇਆ ਵੀ ਨਹੀਂ ਜਾਣਾ
ਦੇਖੀ ਕੋਈ ਦਾਗ ਨਾ ਲੱਗ ਜਾਏ ਜੇ ਅੰਮ੍ਰਿਤਧਾਰੀ ਰੱਬ ਦੇ ਪਿਆਰੇ ਸਾਧੂ ਤੇ ਜਾਂ ਗੁਰਮੁਖ ਤੇ ਕੋਈ ਦਾਗ ਲੱਗ ਜਾਏ ਫਿਰ ਧੋਏਗਾ ਕਿੱਥੇ ਜਦੋਂ ਪੂਰਿਆਂ ਗੁਰਾਂ ਦੇ ਤੂੰ ਹੋਇਆ ਸਾਹਮਣੇ ਬੜਾ ਬਚਾ ਕੇ ਚੱਲਣਾ ਪੈਂਦਾ
ਜਿਹੜਾ ਲੱਗ ਗਿਆ ਦਾਗ ਤੇ ਤੂੰ ਧੋਇਆ ਵੀ ਨਹੀਂ ਜਾਣਾ ਲੱਗ ਗਿਆ ਦਾਗ ਤੇ ਤੂੰ ਧੋਇਆ ਵੀ ਨਹੀਂ
ਇਕਰਾਰ ਕੀਤੇ ਨੇ ਅੰਮ੍ਰਿਤ ਛਕਿਆ ਤੇ ਇਕਰਾਰ ਕੀਤੇ ਨੇ ਨਾ ਪੰਜਾਂ ਪਿਆਰਿਆਂ ਦੇ ਨਾਲ ਆਪਣੇ ਗੁਰੂ ਦੇ ਨਾਲ
ਜਿਹੜੇ ਕੀਤੇ ਇਕਰਾਰ ਜੇ ਤੂੰ ਪੂਰੇ ਨਾ ਕਰੇ ਕੀਤੇ ਇਕਰਾਰ ਜੇ ਤੈਂ ਪੂਰੇ ਨਾ ਕਰੇ ਤੇਰਾ ਹੱਸਣਾ ਤੇ ਵੱਖ ਤੇ ਤੂੰ ਰੋਇਆ ਵੀ ਨਹੀਂ ਜਾਣਾ ਹੱਸਣਾ ਤੇ ਵੱਖ ਤੇ ਤੂੰ ਰੋਇਆ ਵੀ ਨਹੀਂ ਜਾਣਾ ਤੇਰਾ ਹੱਸਣਾ ਤੇ ਵੱਖ ਤੇ ਤੂੰ ਰੋਇਆ ਵੀ ਨਹੀਂ ਜਾਣਾ ਹੱਸਣਾ ਤੇ ਵੱਖ ਤੇ ਤੂੰ ਰੋਇਆ ਵੀ ਨਹੀਂ ਜਾਣਾ ਤੇਰਾ ਹੱਸਣਾ ਤੇ ਵੱਖ ਤੇ ਤੂੰ ਰੋਇਆ ਵੀ ਨਹੀਂ ਜਾਣਾ ਤੇਰਾ ਹੱਸਣਾ ਤੇ ਵੱਖ ਤੇ ਤੂੰ ਰੋਇਆ ਵੀ ਨਹੀਂ ਜਾਣਾ ਉਹ ਪਹਿਲਾਂ
ਮੈਂ ਨਹੀਂ ਜਾਣਾ ਓਏ ਚੱਲ ਮੈਂ ਉਹਨੂੰ ਮੱਥਾ ਕਿਵੇਂ ਟੇਕਾਂਗਾ ਉਹ ਤੇ 35-36 ਸਾਲਾਂ ਦਾ ਮੈਂ 110 ਸਾਲਾਂ ਦਾ ਮੇਰੀ ਸਾਰੀ ਜ਼ਿੰਦਗੀ ਲੰਘ ਗਈ ਉਹ ਚੱਲ ਤੇ ਸਹੀ ਮੱਥਾ ਨਾ ਟੇਕੀ ਕਹਿੰਦਾ ਠੀਕ ਹੈ ਮੈਂ ਨਹੀਂ ਮੱਥਾ ਟੇਕਣਾ ਚਲੋ ਜੀ ਪਹੁੰਚ ਗਿਆ ਭਾਈ ਤਿਲਕੂ ਕਹਿੰਦਾ ਸੱਚੇ ਪਾਤਸ਼ਾਹ ਇਹ ਹੰਕਾਰ ਦਾ ਭਰਿਆ ਹੋਇਆ ਮੇਰੀ ਬੇਨਤੀ ਹੈ ਇਹ ਹੰਕਾਰੀ ਦਾ ਹੰਕਾਰ ਦਰਬਾਰ ਚ ਵੜਨ ਤੋਂ ਪਹਿਲਾਂ ਹੀ ਕੱਢ ਦਿਓ ਆਖੋ
ਸਤਨਾਮ
ਲਓ ਜੀ ਇੱਧਰ ਬੇਨਤੀ ਹੋ ਗਈ ਉੱਧਰ ਤਾਰਾਂ ਖੜਕ ਗਈਆਂ ਆਵਾਜ਼ ਪਹੁੰਚ ਗਈ ਮਨੋਂ ਅਰਦਾਸ ਹੋਈ ਸੀ ਨਾ ਖੁਦਾ ਕਰਤਾ ਹੈ ਮਨਜ਼ੂਰ ਦੁਆ ਜਬ ਦਿਲ ਸੇ ਹੋਤੀ ਹੈ ਮੁਸ਼ਕਿਲ ਤੋਂ ਯਹੀ ਹੈ ਕਿ ਇਹ ਮੁਸ਼ਕਿਲ ਸੇ ਹੋਤੀ ਹੈ ਉਹ ਅਰਦਾਸ ਪ੍ਰਵਾਨ ਕਰਦਾ ਜਦੋਂ ਮਨੋਂ ਹੋਵੇ ਪਰ ਔਖਾ ਕੰਮ ਇਹ ਹੈ ਵੀ ਮਨੋਂ ਹੁੰਦੀ ਨਹੀਂ ਜੀਵ ਬੋਲਦੀ ਹੈ ਮਨ ਨਹੀਂ ਬੋਲਦਾ ਹੁਣ ਸਾਧ ਸੰਗਤ ਜੀ ਅਰਦਾਸ ਹੋਈ ਮਹਾਰਾਜ ਨੇ ਜਾਣ ਤੋਂ ਪਹਿਲਾਂ ਪਹਿਲਾਂ ਦਰਬਾਰ ਤੋਂ ਬਾਹਰ ਕਹਿੰਦੇ ਤੰਬੂ ਲਾਓ ਲਾ ਦਿੱਤਾ ਇਹਦੇ ਵਿਚਾਲੇ ਇੱਕ ਕਨਾਤ ਲਾਓ ਲਾ ਦਿੱਤੀ ਇੱਧਰ ਤਿਲਕੂ ਤੇ ਉਹਦੇ ਨਾਲ ਇੱਕ ਜੋਗੀ ਆਇਆ ਉਹਨੂੰ ਭਾ ਦਿਓ ਦੂਜੇ ਪਾਸੇ ਸਾਡਾ ਆਸਣ ਲਾ ਦਿਓ ਅਸੀਂ ਵਿਚਾਰ ਵਟਾਂਦਰਾ ਕਰਨਾ ਵਿਚਾਲੇ ਪਰਦਾ ਲਾਓ ਲਾਓ ਉਹਨਾਂ ਨੂੰ ਮੈਂ ਨਾ ਦਿਸਾਂ ਮੈਂ ਉਹ ਮੈਨੂੰ ਨਾ ਦਿਸਣ ਵਿਚਾਲੇ ਪਰਦਾ ਲਾ ਦਿੱਤਾ ਸਤਿ ਬਚਨ ਮਹਾਰਾਜ ਚਲੋ ਜੀ ਆ ਗਏ ਗੁਰਸਿੱਖ ਕਹਿੰਦੇ ਭਾਈ ਤਿਲਕੂ ਜੀ ਜੀ ਆਇਆਂ ਨੂੰ ਆ ਤੁਹਾਡੇ ਵਾਸਤੇ ਤੰਬੂ ਲਵਾਇਆ। ਉਹ ਕਹਿੰਦੇ ਜਿਹੜਾ ਤੰਬੂ ਲਵਾਇਆ ਹੰਕਾਰ ਕੱਢਣ ਵਾਸਤੇ ਲਵਾਇਆ ਹੋਣਾ, ਮਾਰ ਸਾਡੇ ਵਾਸਤੇ ਸਪੈਸ਼ਲ ਤੰਬੂ ਲਵਾਤਾ। ਲਓ ਜੀ ਬਹਿ ਗਏ ਇੱਕ ਪਾਸੇ ਤਿਲਕੂ ਜੋਗੀ ਉਹਦੇ ਚੇਲੇ, ਇੱਕ ਪਾਸੇ ਮਹਾਰਾਜ ਬਹਿ ਗਏ। ਆ ਕੇ ਆਵਾਜ਼ ਸੁਣਦੀ ਹੈ ਪਰ ਦਿਸਦੇ ਹੈ ਨਹੀਂ ਇੱਕ ਦੂਜੇ ਨੂੰ, ਪਰਦਾ ਲੱਗਾ ਨਾ ਵਿਚਾਲੇ। ਮਹਾਰਾਜ ਨੇ ਪੁੱਛਿਆ ਜੋਗੀ ਆ ਜੀ ਮਹਾਰਾਜ, ਭਾਈ ਤਿਲਕੂ ਦਾਤਾ ਮਹਾਰਾਜ ਬੋਲਦੇ ਨੇ। ਜੋਗੀ ਆ ਕਿੰਨੀ ਉਮਰ ਹੋ ਗਈ ਸੱਚੇ ਪਾਤਸ਼ਾਹ? 110 ਸਾਲ ਦੀ। ਮਹਾਰਾਜ ਕਹਿੰਦੇ ਸਾਰੇ ਲੋਕਾਂ ਦੇ ਦੋ ਕੰਨ ਨੇ, ਤੇਰਾ ਇੱਕ ਕੰਨ ਨੇ। ਕਹਿੰਦਾ ਇਹਨਾਂ ਨੂੰ ਕਿੰਨੇ ਦੱਸਤਾ ਵੀ ਮੇਰਾ ਇੱਕ ਕੰਨ ਨੇ? ਅਜੇ ਮਿਲੇ ਤੇ ਹੈ ਨੀ, ਕੰਨ ਦਾ ਪਤਾ ਕਿੱਦਾਂ ਲੱਗ ਗਿਆ? ਫਿਰ ਸੋਚਦਾ ਵੀ ਸ਼ਾਇਦ ਕਿਸੇ ਗੁਰਸਿੱਖ ਨੇ ਵੇਖ ਲਿਆ ਹੋਵੇ, ਉੱਧਰ ਜਾ ਕੇ ਦੱਸਤਾ ਹੋਵੇ। ਇਹਨੇ ਆਖਿਆ ਮਹਾਰਾਜ ਬੜੀ ਪੁਰਾਣੀ ਗੱਲ ਹੈ, ਅੱਜ ਤੋਂ 90 ਸਾਲ ਪਹਿਲਾਂ, ਉਦੋਂ ਮੈਂ 20 ਸਾਲ ਦਾ ਸੀ, ਮੈਂ ਦਰਿਆ ਵਿੱਚ ਬੈਠਾ, ਬੇੜੀ ਦੇ ਵਿੱਚ ਭੁਚਾਲ ਆ ਗਿਆ, ਉਹਦੇ ਵਿੱਚ ਹੋਰ ਵੀ ਬੜੇ ਲੋਕ ਸਨ, ਬੇੜੀ ਲੱਗੀ ਡੁੱਬਣ ਮਲਾਹ, ਕਹਿੰਦਾ ਬਲੀ ਦੇਣੀ ਪੈਣੀ, ਇੱਕ ਬੰਦੇ ਨੂੰ ਵਿੱਚ ਸਿੱਟਣਾ ਪਊ, ਕਹਿੰਦੇ ਭੁਚਾਲ ਠੀਕ ਹੋ ਜਾਏਗਾ। ਕਹਿੰਦੇ ਬਲੀ ਦੇਣੀ ਹੈ ਨੌਜਵਾਨ ਦੀ, ਬਾਕੀ ਸੀ ਵੱਡੀਆਂ ਉਮਰਾਂ ਦੇ, ਮੈਂ ਛੋਟਾ ਸੀ ਸਭ ਤੋਂ, ਉਦੋਂ ਮੈਂ 20 ਸਾਲ ਦਾ ਸੀ, ਮੈਨੂੰ ਚੁੱਕ ਕੇ ਵਿੱਚ ਸਿੱਟਤਾ ਉਹਨਾਂ ਨੂੰ। ਕਹਿੰਦਾ ਵਿੱਚ ਸੁੱਟਿਆ, ਉਦੋਂ ਫਿਰ ਮੈਂ ਕਿਨਾਰੇ ਤੇ ਲੱਗ ਗਿਆ, ਪਰ ਮੇਰਾ ਇੱਕ ਕੰਨ ਕੱਟ ਕੇ ਲੈ ਗਿਆ, ਕੋਈ ਮੱਛੀ ਲੈ ਗਈ ਜਾਂ ਕੋਈ ਜਾਨਵਰ ਲੈ ਗਿਆ। ਜਦੋਂ ਮੈਂ ਬਾਹਰ ਨਿਕਲਿਆ ਬੱਚ ਤੇ ਮੈਂ ਗਿਆ, ਹੋਸ਼ ਆ ਗਈ, ਕਿਨਾਰੇ ਲੱਗ ਗਿਆ, ਕੋਈ ਛੱਲ ਆਈ ਹੈ ਉਹ ਜਿਹਦੇ ਕਿਨਾਰੇ ਲੱਗ ਗਿਆ, ਪਰ ਹੁਣ ਜਦੋਂ ਮੈਂ ਵੇਖਿਆ ਤੇ ਮੇਰਾ ਕੰਨ ਕੱਟਿਆ ਹੋਇਆ ਸੀ, ਕੰਨ ਗਿਆ ਜੀ। ਅੱਛਾ ਜੋਗੀਆ ਕੱਲਾ ਹੀ ਕੰਨ ਹੀ ਸੀ? ਨਹੀਂ ਮਹਾਰਾਜ, ਮੁੰਦਰ ਵੀ ਸੀ ਜਿਹੜੀ ਮੈਨੂੰ ਮੇਰੇ ਗੁਰੂ ਨੇ ਪਵਾਈਆਂ ਸੀ, ਇੱਕ ਮੇਰੇ ਕੰਨ 'ਚ ਅਜੇ ਵੀ ਪਾਈ ਹੋਈ ਉਹਦੇ ਨਾਲ ਦੀ, ਉਹ ਕੰਨ ਵੀ ਗਿਆ ਤੇ ਵਿੱਚ ਪਾਈ ਹੋਈ ਮੁੰਦਰ ਵੀ ਗਈ। ਕਿੰਨੇ ਸਾਲ ਹੋ ਗਏ ਮਹਾਰਾਜ? 90। ਲਓ ਜੀ ਮਹਾਰਾਜ ਨੇ ਪਰਦਾ ਚੁੱਕ ਲਿਆ, ਥੋੜਾ ਜਿਹਾ ਪਰਦਾ ਚੁੱਕ ਕੇ ਹੱਥ ਕੱਢ ਲਿਆ, ਹੱਥ ਉੱਤੇ ਇੱਕ ਕੰਨ ਤੇ ਕੰਨ ਵਿੱਚ ਮੁੰਦਰ ਪਾਣੀ ਦੇ ਭਿੱਜੇ ਹੋਏ। ਮਹਾਰਾਜ ਕਹਿੰਦੇ ਆਹੀ ਤੇ ਨਹੀਂ ਕਿਤੇ, ਆਖੋ ਸਤਨਾਮ। ਆ ਜਰਾ ਸਿਆਣੀ ਜਰਾ ਵੇਖੀ, ਜਦੋਂ ਵੇਖਦਾ ਮੁੰਦਰ ਨਾਲ ਮੁੰਦਰ ਮਿਲਾਉਂਦਾ, ਕੰਨ ਵੇਖਦਾ ਤੇ ਮੇਰਾ ਹੀ ਹੈ, ਇਹ ਤੇ ਉਹੀ ਮੁੰਦਰ ਹੈ। ਅੱਜ ਤੋਂ 90 ਸਾਲ ਪਹਿਲਾਂ ਗਵਾਚੇ ਸੀ ਇਹ, ਕੱਲ ਦੇ ਜਵਾਕ ਕੋਲ ਕਿੱਥੋਂ ਆ ਗਏ? ਆਖੋ ਸਤਨਾਮ। ਫਿਰ ਆ ਗਈ ਮੱਤ ਜਿਹਨੂੰ ਮੈਂ ਜਵਾਕ ਸਮਝਦਾ ਨਾ, ਵੀ ਇਹਨਾਂ ਵਿੱਚ ਬੜੀ ਪਾਵਰ, ਬਸ ਉੱਥੇ ਹੀ ਪੜਦਾ ਚੁੱਕੋ ਮਹਾਰਾਜ। ਮਹਾਰਾਜ ਕਹਿੰਦੇ ਨਹੀਂ ਬਈ, ਨਹੀਂ ਮਹਾਰਾਜ। ਮਹਾਰਾਜ ਕਹਿੰਦੇ ਕਾਹਦੇ ਵਾਸਤੇ? ਤੂੰ ਬੜਾ ਜੋਗੀ ਯਾਰ, ਤੂੰ ਸਾਡੇ ਦਰਸ਼ਨ ਕਰਕੇ ਕਿਆ ਲੈਣਾ? ਨਹੀਂ ਮਹਾਰਾਜ, ਬਸ ਚੁਕਾ ਦਿਓ ਪਰਦਾ ਛੇਤੀ। ਸਤਿਗੁਰ ਕਹਿੰਦੇ ਨਹੀਂ, ਸੱਚੇ ਪਾਤਸ਼ਾਹ ਮਿਹਰ ਕਰੋ, ਹੁਣ ਮੈਂ ਨਹੀਂ ਬਚ ਸਕਦਾ ਤੁਹਾਡੇ ਦਰਸ਼ਨਾਂ ਬਿਨਾਂ, ਕਿਰਪਾ ਕਰੋ। ਪਰਦਾ ਚੁਕਵਾਇਆ, ਜਦੋਂ ਪਰਦਾ ਚੁਕਵਾਇਆ ਨਾਲੇ ਰੋਈ ਜਾਏ ਤੇ ਨਾਲੇ ਅਰਦਾਸਾਂ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਰਹਿਮਤ ਕਰ ਦਿਓ।
ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰੇ, 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 ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰੇ। ਕਰਮਾਂ ਦੇ ਮਾਰੇ ਤੇਰੇ ਦਰ ਤੋਂ ਪੁਕਾਰਦੇ, ਕਰਮਾਂ ਦੇ ਮਾਰੇ ਤੇਰੇ ਦਰ ਤੋਂ
ਤੇਰੇ ਦਰ ਤੇ ਪੁਕਾਰ ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾ। ਮਹਾਰਾਜ ਨੇ ਜਦੋਂ ਪਰਦਾ ਚੁਕਵਾਇਆ ਨਾ ਵੈਰਾਗ ਦਾ ਜਲ ਵਹਿ ਤੁਰਿਆ, ਕਹਿੰਦਾ ਸੱਚੇ ਪਾਤਸ਼ਾਹ ਮਿਹਰ ਕਰ ਦਿਓ ਜਿਵੇਂ ਆਹ ਪਰਦਾ ਚੁੱਕਿਆ ਨਾ ਭਰਮਾਂ ਦਾ ਪਰਦਾ ਵੀ ਚੁੱਕ ਦਿਓ। ਆਖੋ ਸਤਨਾਮ
ਵਾਹਿਗੁਰੂ
ਕਰੋ ਕਿਰਪਾ। ਮਹਾਰਾਜ ਕਹਿੰਦੇ ਗੱਲ ਸੁਣ ਜੋਗੀਆ, ਘਰ ਬਾਰ ਛੱਡੀ ਫਿਰਦਾ ਪਰ ਤੈਨੂੰ ਨਾਮ ਜਪਣ ਦੀ ਅਜੇ ਯੁਗਤੀ ਨਹੀਂ ਆਈ। ਦੁਨੀਆਂ ਨੂੰ ਠੱਗਣਾ ਰੱਬ ਠੱਗਿਆ ਜਾਏਗਾ, ਦੁਨੀਆਂ ਦੀਆਂ ਅੱਖਾਂ ਚ ਘੱਟਾ ਪਾ ਲੈਣਾ ਸੌਖਾ, ਰੱਬ ਦੀਆਂ ਅੱਖਾਂ ਚ ਘੱਟਾ ਕਿਵੇਂ ਪਾਏਗਾ ਭਾਈ।
ਜੋਗੀ ਕੱਪੜੇ ਰੰਗਾਏ ਮਨ ਕਿਉਂ ਨਹੀਂ ਰੰਗਦਾ,
ਰੰਗਾਈ ਫਿਰਦਾ ਮਨ ਨਹੀਂ ਰੰਗਿਆ, ਵਿੱਚ ਸੰਗਤਾਂ ਦੇ ਆ ਮਨ ਜਾਵੇ ਰੰਗਿਆ। ਗੁਰ ਚਰਨੀ ਚਿਤ ਲਾ, ਸਤਿਗੁਰ ਦੇ ਬਚਨ ਕਮਾ, ਸਤਿਗੁਰ ਨੂੰ ਸੀਸ ਨਵਾ, ਫਿਰ ਰੰਗਿਆ ਜਾਏਗਾ ਮਨ। ਰੰਗ ਲਾਗਤ 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 ਹੈ, ਰੰਗ ਲਾਗਤ 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 ਹੈ ਭਉ ਭਾਗਤ ਭਾਗਤ। ਉਹ ਜੋਗੀ ਤੇ ਨੀ ਇੱਥੇ ਬੈਠਾ ਨਾ ਭਾਈ ਤਿਲਕੂ। ਹੁਣ ਮਨਾਂ ਚ ਝਾਤੀ ਮਾਰੋ, ਸਾਡੀ ਬਿਰਤੀ ਕਿਹੋ ਜੀ ਹੈ? ਜੋਗੀ ਵਾਲੀ ਹੰਕਾਰੀ ਬਿਰਤੀ ਹੈ ਸਾਡੀ ਕਿ ਭਾਈ ਤਿਲਕੂ ਵਾਲੀ ਬਿਰਤੀ ਹੈ? ਦਰ ਦਰ ਤੇ ਸਿਰ ਤੇ ਨਹੀਂ ਚੁਕਾਉਂਦੇ, ਥਾਂ ਥਾਂ ਤੇ ਦੀਵੇ ਤੇ ਨਹੀਂ ਚੁਕਾਉਂਦੇ। ਜਦੋਂ ਇੱਕ ਤੇ ਟੇਕ ਰੱਖਾਂਗੇ ਫਿਰ ਮਹਾਰਾਜ ਨੂੰ ਵੀ ਸਾਡਾ ਫਿਕਰ ਹੋਏਗਾ। ਜਿਹੜਾ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਦਰ ਦਰ ਤੇ, ਉਹ ਕੁਛ ਵੀ ਪ੍ਰਾਪਤ ਨਹੀਂ ਕਰ ਸਕਦਾ, ਇੱਥੇ ਵੀ ਭਟਕਦਾ ਫਿਰਦਾ ਗਾਂ ਵੀ ਭਟਕਦਾ ਹੀ ਫਿਰੂ। ਆਖੋ ਸਤਨਾਮ
ਵਾਹਿਗੁਰੂ।
ਇੱਕ ਤੇ ਵਿਸ਼ਵਾਸ ਭਰੋਸਾ ਸਤਿਕਾਰ ਸਭ ਦਾ, ਸਤਿਕਾਰ ਕਰੋ ਸਭ ਦਾ, ਬਣੋ ਇੱਕ ਦੇ। ਇਹ ਬਣਨਾ ਕਿਹਦੇ ਹੈ? ਜਿਹੜਾ ਲੋਕ ਪਰਲੋਕ ਵਿੱਚ ਸਾਡੀ ਸਹਾਇਤਾ ਕਰੇ। ਕਿਸ ਨਾਲ ਕੀਚੈ ਦੋਸਤੀ, ਸਭ ਜੱਗ ਚੱਲਣ ਹਾਰ। ਇਹ ਸਾਰਾ ਜਿਹੜਾ ਸੰਸਾਰ ਹੈ ਇਹ ਚਲਾਏ ਮਾਨ ਹੈ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ। ਸਭਨਾ ਸੋਹਰੇ ਵੰਝਣਾ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸੋਹ ਨਾਲ ਪਿਆਰ। ਜਾਣਾ ਹੈ ਸਾਰਿਆਂ ਨੇ, ਪਰ ਉਹਨਾਂ ਦਾ ਨਾਮ ਦੁਨੀਆਂ ਵਿੱਚ ਰਹਿੰਦਾ ਹੈ ਜਿਹੜੇ ਨੇਕ ਕਮਾਈਆਂ ਕਰਕੇ ਦੁਨੀਆਂ ਚ ਜਾਂਦੇ ਨੇ। ਛੋਟੇ ਸਾਹਿਬਜ਼ਾਦਿਆਂ ਨੂੰ ਅੱਜ 300 ਸਾਲ ਹੋ ਗਿਆ ਨਾ, ਸੁਣਿਆ ਹੀ ਹੈ ਪਿਛਲੇ ਦੀਵਾਨਾਂ ਚ, ਤੇ ਅੱਜ ਵੇਖੋ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸੰਗਤਾਂ ਗਿੰਨੀਆਂ ਦੂਰ ਦੀ ਗੱਲ ਨੇ ਵੀ ਕੱਲ ਨਹੀਂ ਗਿਣੇ ਜਾਣੇ। ਤੇ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਹੀ ਸੰਤ ਬਾਬਾ ਠਾਕੁਰ ਸਿੰਘ ਜੀ ਪਿੰਡਰਾਲੇ ਮਹਾਂਪੁਰਖ ਸੱਚਖੰਡ ਚਲੇ ਗਏ, ਤੇ ਅੱਜ ਸੰਤ ਬਾਬਾ ਨਰੈਣ ਸਿੰਘ ਜੀ ਮਹਾਂਪੁਰਸ਼ ਤਪਾ ਦਰਾਜ ਵਾਲੇ ਜਾਂ ਮੋਹਾਲੀ ਵਾਲੇ ਮਹਾਂਪੁਰਸ਼ ਕਹਿੰਦੇ ਉਹਨਾਂ ਨੂੰ, ਅੱਜ ਉਹਨਾਂ ਨੇ ਆਪਣੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰਕੇ ਗੁਰਪੁਰੀ ਚਲੇ ਗਏ। ਦਾਸ ਦਾ ਉਹਨਾਂ ਨਾਲ ਬਹੁਤ ਪਿਆਰ ਸੀ, ਕੁਝ ਦਿਨ ਪਹਿਲਾਂ ਮੈਨੂੰ ਮਿਲੇ ਵੀ, ਕਾਫੀ ਥਾਵਾਂ ਤੇ ਮਿਲਦਾ ਰਿਹਾ ਮੈਂ ਉਹਨਾਂ ਨੂੰ। ਸੰਤ ਬਾਬਾ ਕਰਮ ਸਿੰਘ ਜੀ ਦਾਸ ਦੀ ਜਿਨ੍ਹਾਂ ਨੇ ਸੰਗਤ ਕੀਤੀ ਹੈ, ਦਾਸ ਨੇ ਜਿਨ੍ਹਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਉਹ ਮਹਾਂਪੁਰਖ ਉਹ ਸੱਚਖੰਡ ਚਲੇ ਗਏ 99 ਵਿੱਚ, ਔਰ ਉਹਨਾਂ ਤੋਂ ਬਾਅਦ ਦਾਸ ਨੇ ਇਹਨਾਂ ਮਹਾਂਪੁਰਸ਼ਾਂ ਕੋਲ ਕਾਫੀ ਵਾਰੀ ਮੈਂ ਗਿਆ ਆਸ਼ੀਰਵਾਦ ਲੈਣਾ, ਵੱਡਿਆਂ ਦਾ ਆਸ਼ੀਰਵਾਦ ਹੀ ਹੁੰਦਾ ਨਾ, ਔਰ ਬਹੁਤ ਪਿਆਰ ਕਰਦੇ ਸੀ। ਔਰ ਹੁਣ 10 ਤਾਰੀਖ ਦਾ ਉੱਥੇ ਦੀਵਾਨ ਰੱਖਿਆ ਹੋਇਆ ਸੀ, ਮੈਨੂੰ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਤੂੰ ਜ਼ਰੂਰ ਆਈ, ਮੈਂ ਬੈਠ ਕੇ ਕੋਲ ਕੀਰਤਨ ਸੁਣਨਾ, ਇੰਨਾ ਪ੍ਰੇਮ ਕਰਦੇ ਸੀ। ਸੋ ਅੱਜ ਉਹ ਮਹਾਂਪੁਰਖ ਸੱਚਖੰਡ ਚਲੇ ਗਏ ਤੇ ਉੱਥੋਂ ਗੱਲ ਹੋਈ ਮੇਰੀ ਪੰਜਾਬ, ਉਹ ਕਹਿੰਦੇ ਜਿੰਨਾ ਚਿਰ ਤੁਸੀਂ ਆਉਂਦੇ ਨਹੀਂ ਅਸੀਂ ਸੰਸਕਾਰ ਨਹੀਂ ਕਰਨਾ, ਬਹੁਤ ਪ੍ਰੇਮ ਕਰਦੇ ਸੀ। ਔਰ ਇਹ ਵੀ ਕਹਿੰਦੇ ਹੁੰਦੇ ਸੀ ਵੀ ਜਦੋਂ ਵੀ ਮੇਰਾ ਕਦੇ ਸਮਾਂ ਆਏਗਾ ਉਹ ਹੱਥੀਂ ਸਾਰਾ ਕਰਨ ਆਪ ਆ ਕੇ। ਇਸ ਕਰਕੇ ਉਹਨਾਂ ਮਹਾਂਪੁਰਸ਼ਾਂ ਨਾਲ ਬਹੁਤ ਪ੍ਰੇਮ ਹੈ। ਅੱਜ ਸੰਗਤ ਦੁਰਗ ਭਲਾਈ ਦੀ ਸੰਗਤ ਇੱਥੇ ਬੈਠੀ ਹੈ, ਸਵੇਰ ਦੇ ਉਹ ਮੇਰੇ ਕੋਲ ਆਏ ਹੋਏ ਸੀ, ਕਹਿੰਦੇ ਬਹੁਤ ਵਧੀਆ ਪ੍ਰਬੰਧ ਉੱਥੇ ਪੰਡਾਲ ਲੱਗਿਆ ਵੈ ਔਰ ਸਾਰਾ ਪ੍ਰਬੰਧ ਕੀਤਾ ਹੋਇਆ, ਤੇ ਮੈਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਇੱਥੇ ਵੀ ਅੰਮ੍ਰਿਤ ਸੰਚਾਰ ਰੱਖਿਆ ਜਾਣਾ ਔਰ ਉੱਥੇ ਵੀ ਅੰਮ੍ਰਿਤ ਸੰਚਾਰ, ਜਿਵੇਂ ਅੱਜ 413 ਪ੍ਰਾਣੀ ਇੱਥੇ ਚੜ੍ਹੇ ਨੇ ਗੁਰੂ ਕੇ ਜਹਾਜ਼ੇ, ਇਵੇਂ ਜਿਵੇਂ ਉੱਥੇ ਵੀ ਅੰਮ੍ਰਿਤ ਸੰਚਾਰ ਹੋਣਾ ਸੀ ਮਹਾਰਾਜ ਦੀ ਮਿਹਰ ਨਾਲ, ਉੱਥੇ ਵੀ ਇਦੂ ਜ਼ਿਆਦਾ ਹੋ ਜਾਣੇ ਸੀ। ਤੇ ਮੇਰਾ ਜਿਹੜਾ ਤੁਹਾਡੇ ਇਲਾਕੇ ਦਾ ਗੇੜਾ ਹੈ, ਮੈਨੂੰ ਖੁਸ਼ੀ ਹੁੰਦੀ ਜੇ ਮੈਂ 1000 ਪ੍ਰਾਣੀ ਇਹਨਾਂ 5 ਦਿਨਾਂ ਦੇ ਵਿੱਚ ਗੁਰੂ ਕੇ ਜਹਾਜ਼ੇ ਚੜ੍ਹਦਾ, ਤੇ ਸਾਨੂੰ ਵੀ ਇਹ ਪੈਣ ਲੱਗ ਇਹ ਹੋ ਜਾਣਾ ਸੀ ਕਿ ਸਾਡੀ 200 ਪ੍ਰਾਣੀ ਦੀ ਦਿਹਾੜੀ ਪੈ ਗਈ ਆ। ਖੁਸ਼ ਸਤਨਾਮ, ਮੈਨੂੰ ਤੇ ਇਸੇ ਗੱਲ ਦੀ ਖੁਸ਼ੀ ਹੁੰਦੀ ਨਾ, ਜਿਵੇਂ ਕਿਸੇ ਨੂੰ ਹੁੰਦਾ ਵੀ ਦਿਹਾੜੀ ਪਈ ਕਿ ਨਹੀਂ ਪਈ, 200, 500, 1000, ਪਰ ਇਹ ਤੇ ਜੇ 200 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹ ਜਾਂਦਾ ਸਾਨੂੰ ਖੁਸ਼ੀ ਹੁੰਦੀ ਵੀ ਸਾਡੇ ਜਥੇ ਦੀ ਦਿਨ ਰਾਤ ਦੀ ਕੀਤੀ ਮਿਹਨਤ ਘਾਲਣਾ ਥਾਏ ਪੈ ਗਈ। ਪਰ ਹੁਣ ਮੈਂ ਉਹ ਪ੍ਰਬੰਧਕਾਂ ਤੋਂ ਮਾਫ਼ੀ ਉੱਥੇ ਵੀ ਮੰਗੀ ਹੈ, ਇੱਥੇ ਸੰਗਤ ਬੈਠੀ ਹੋਈ, ਮੈਂ ਸਟੇਜ ਤੋਂ ਵੀ ਮਾਫ਼ੀ ਮੰਗਦਾ ਕਿ ਦਾਸ ਨੂੰ ਸਵੇਰੇ ਜਾਣਾ ਬੜਾ ਜ਼ਰੂਰੀ ਹੈ ਮੈਂ ਉੱਥੇ, ਤੇ ਪਰਸੋਂ ਨੂੰ ਉਹਨਾਂ ਨੇ 10 ਵਜੇ ਅੰਤਿਮ ਸੰਸਕਾਰ ਕਰਨਾ ਮਹਾਂਪੁਰਸ਼ਾਂ ਦਾ, ਦਾਸ ਨੇ ਜਾਣਾ ਬਹੁਤ ਜ਼ਰੂਰੀ ਹੈ। ਤੇ ਦੀਵਾਨ ਤੇ ਮੈਂ ਫਿਰ ਵੀ ਦੇ ਦਿਆਂਗਾ ਸਮਾਂ, ਪਰ ਉਹਨਾਂ ਦੇ ਸਰੀਰ ਦੇ ਮੁੜ ਕੇ ਦਰਸ਼ਨ ਨਹੀਂ ਹੋਣ ਜਦੋਂ ਇੱਕ ਵਾਰੀ ਸਾਧ ਸੰਗਤ ਜੀ ਅੰਤਿਮ ਸੰਸਕਾਰ ਹੋ ਗਿਆ। ਸੋ ਇਹ ਮੇਰੇ ਮਨ 'ਚ ਸਦਾ ਇਹ ਗੱਲ ਰਹੇਗੀ ਕਿ ਇਹ ਪ੍ਰਬੰਧਕਾਂ ਦਾ ਜਿਹੜਾ ਪ੍ਰਬੰਧ ਕੀਤਾ ਸੀ ਮੈਨੂੰ ਵਿੱਚ ਵਿਚਾਲਿਓਂ ਜਾਣਾ ਪਿਆ ਪੰਜਾਬ ਵਾਪਸ। ਸੋ ਸਾਧ ਸੰਗਤ ਉਹਨਾਂ ਪ੍ਰਬੰਧਕਾਂ ਦੇ ਪ੍ਰੇਮ ਵਿੱਚ ਜੋ ਕਿ ਉੱਥੋਂ ਦੀ ਸੰਗਤ ਨੇ ਬੜਾ ਉਦਮ ਉਪਰਾਲਾ ਕੀਤਾ, ਜਥਾ ਇੱਥੇ ਰਹਿਣਾ ਹੈ ਤੇ ਨਾਲ ਮਹਾਂਪੁਰਸ਼ ਸੰਤ ਬਾਬਾ ਰਣਜੀਤ ਸਿੰਘ ਜੀ ਦਾਸ ਦੇ ਸਿਰਨਾਮੀਏ ਵੀ ਹਨ ਤੇ ਦਾਸ ਦੇ ਗੁਰ ਭਾਈ ਵੀ ਨੇ ਵੱਡੇ ਨੇ, ਜੋ ਸੰਤ ਬਾਬਾ ਕਰਮ ਸਿੰਘ ਜੀ ਕੋਲ ਮੈਂ ਤੇ 2 ਸਾਲ ਹੀ ਰਹਿ ਕੇ ਸੇਵਾ ਕੀਤੀ ਹੈ, ਇਹਨਾਂ ਨੇ 12 ਸਾਲ ਸੇਵਾ ਕੀਤੀ ਹੈ। ਸੱਚਖੰਡ ਜਾਣ ਤੋਂ ਬਾਅਦ ਚਲੋ ਜੇ ਕਿਤੇ ਮੇਰੇ ਤੋਂ ਨਹੀਂ ਜਾਇਆ ਜਾਂਦਾ ਬਾਬਾ ਜੀ ਚਲੇ ਜਾਂਦੇ ਨੇ, ਜੇ ਬਾਬਾ ਜੀ ਤੋਂ ਨਾ ਜਾਇਆ ਜਾਏ ਫਿਰ ਮੈਂ ਚਲਿਆ ਜਾਂਦਾ। ਹੁਣ ਇੱਥੋਂ ਦੇ ਜਿਹੜੇ ਦੀਵਾਨ ਨੇ ਆਪਣੇ ਦੁਰਗ ਭਲਾਈ ਦੇ, ਦੋਵੇਂ ਦੀਵਾਨ ਬਾਬਾ ਜੀ ਹਾਜ਼ਰੀ ਭਰਨਗੇ ਤੇ ਜਥਾ ਵੀ ਸਾਰਾ ਇੱਥੇ ਹੀ ਹੈ, ਦੀਵਾਨ ਲੱਗਣਗੇ ਉਵੇਂ ਜਿਵੇਂ। ਤੇ ਮੇਰੀ ਸੰਗਤਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਵੀ ਸਾਰੀ ਸੰਗਤ ਨੇ ਪਹੁੰਚਣਾ ਹੈ ਉੱਥੇ, ਲਾਹਾ ਪ੍ਰਾਪਤ ਕਰਨਾ ਹੈ। ਤੇ ਸਾਧ ਸੰਗਤ ਜੀ ਮੈਂ ਭਾਵੇਂ ਉੱਥੇ ਹੋਣਾ, ਮਨ ਮੇਰਾ ਇੱਥੇ ਹੀ ਰਹਿਣਾ ਹੈ ਕਿਉਂਕਿ ਸੰਗਤਾਂ ਦਾ ਇੰਨਾ ਪ੍ਰੇਮ ਹੈ ਤੇ ਇੱਥੇ ਅੰਮ੍ਰਿਤ ਸੰਚਾਰ ਹੋਣਾ ਸੀ, ਮੈਨੂੰ ਸਦਾ ਹੀ ਇਸ ਗੱਲ ਦਾ ਦੁੱਖ ਰਹੇਗਾ। ਤੇ ਮੈਂ ਵੀ ਮਰ ਦੀ ਹਜ਼ੂਰੀ ਦੇ ਵਿੱਚ ਵਾਅਦਾ ਕਰਨਾ ਸੰਗਤਾਂ ਦੇ ਵਿੱਚ ਵੀ ਅਗਲੇ ਸਾਲ, ਐਦਕੀ ਤੇ ਮੇਰੇ ਕੋਲ ਇੰਨਾ ਸਮਾਂ ਨਹੀਂ ਕਿ ਮੈਂ 5-7 ਦਿਨਾਂ ਪਿੱਛੋਂ ਆਵਾਂ, 1 ਸਾਲ ਦਾ ਪ੍ਰੋਗਰਾਮ ਉਲੀਕ ਲਈਦਾ, ਉਸੇ ਹਿਸਾਬ ਨਾਲ ਜਾਈਦਾ ਜਿੱਥੇ ਜਿੱਥੇ ਸਮਾਂ ਦਿੱਤਾ ਹੋਵੇ। ਇਦੂ ਬਾਅਦ ਦਿੱਲੀ ਦੀਵਾਨ ਨੇ 3 ਦੀਵਾਨ, ਉਸ ਤੋਂ ਬਾਅਦ ਬੰਬੇ 7 ਦੀਵਾਨ, ਫਿਰ ਇਸੇ ਤਰ੍ਹਾਂ ਬਾਹਰ ਚਲੇ ਜਾਣਾ, ਇਟਲੀ ਵੀ, ਕੈਨੇਡਾ ਵੀ, ਸਾਰੀ ਸੰਗਤ ਨੂੰ ਵੰਡ ਕੇ ਸਮਾਂ ਮਿਲਦਾ। ਸਾਰਾ ਵੰਡਿਆ ਹੁੰਦਾ ਸਮਾਂ ਜਿਵੇਂ ਬਣਾਇਆ ਹੁੰਦਾ ਹੈ। ਅਗਲੇ ਸਾਲ ਦੁਰਗ ਭਲਾਈ ਦੇ ਦੀਵਾਨ ਇੱਥੇ ਆਏ, ਜੋ ਇੱਥੋਂ ਦਾ ਪਿਆਰ ਵੇਖ ਕੇ ਸੰਗਤਾਂ ਦਾ, ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ, ਜੇ ਸਾਧ ਸੰਗਤ ਪਾਣੀ ਨਾ ਮਿਲੇ ਤੇ ਫਸਲ ਮਰ ਜਾਂਦੀ ਹੈ, ਜੇ ਸਾਨੂੰ ਅੰਮ੍ਰਿਤਧਾਰੀਆਂ ਨੂੰ ਖੁਰਾਕ ਨਾ ਮਿਲੇ, ਸਤਸੰਗਤ ਨਾ ਮਿਲੇ, ਤੇ ਫਿਰ ਉਹ ਵੀ ਜਿਹੜਾ ਨਾ ਮਨ ਉਹ ਡੋਲਣ ਲੱਗ ਪੈਂਦਾ। ਇਹ ਸੰਗਤ ਵਿੱਚ ਆ ਕੇ ਖੁਰਾਕ ਮਿਲਣੀ ਹੈ। ਇਸ ਕਰਕੇ ਅਗਲੇ ਸਾਲ ਦੀਵਾਨ ਤੇ ਇੱਥੇ ਵੀ ਦਿੱਤੇ ਜਾਣਗੇ, ਪਰ ਜਿਵੇਂ ਮੈਂ ਇੱਥੇ ਪਹਿਲਾਂ ਆਇਆ ਤੇ ਦੁਰਗ ਭਲਾਈ ਬਾਅਦ ਜਾਣਾ ਸੀ, ਅਗਲੇ ਸਾਲ ਭਲਾਈ ਵਾਲਿਆਂ ਦੇ ਦੀਵਾਨ ਕੈਂਸਲ ਹੋ ਗਏ ਨੇ, ਉਹਨਾਂ ਨੂੰ ਦੀਵਾਨ ਪਹਿਲਾਂ ਦੇਵਾਂਗੇ, ਇੱਥੇ ਦੀਵਾਨ ਮਗਰੋਂ ਦੇਵਾਂਗੇ, ਤੇ ਸਮਾਂ ਉਹਨਾਂ ਨੂੰ ਵੀ ਮਿਲੇਗਾ ਤੇ ਆਪ ਜੀ ਨੂੰ ਵੀ ਮਿਲੇਗਾ। ਵੰਡ ਕੇ 6 ਦਿਨ ਦਾ ਸਮਾਂ ਦੇ ਦਿਆਂਗੇ, 3 ਦੀਵਾਨ ਉੱਥੇ ਤੇ 3 ਇੱਥੇ।
ਸਤਿ ਸ੍ਰੀ ਅਕਾਲ।
ਪਹਿਲੀ ਵਾਰ ਤੇ ਸੰਗਤਾਂ ਨੂੰ ਪਤਾ ਹੀ ਲੱਗਦਾ, ਜੇ ਜਦੋਂ ਅਜੇ ਪਹਿਲੀ ਵਾਰ ਇਹ ਦੀਵਾਨ ਲੱਗੇ ਨੇ, ਅਗਲੇ ਸਾਲ ਹੋਰ ਰੌਣਕ ਹੋ ਜਾਏਗੀ। ਜਿਉਂ ਜਿਉਂ ਪਤਾ ਲੱਗਦਾ, ਸਰੀਰ ਵਿੱਚ ਸਵਾਸ ਰਹੇ, ਭਰੋਸਾ ਤੇ ਕਪਾਲ ਦਾ ਨਹੀਂ, ਇੱਕ ਘੜੀ ਦਾ ਭਰੋਸਾ ਨਹੀਂ। ਉਹ ਮਹਾਂਪੁਰਖ ਮੈਨੂੰ ਦੱਸਿਆ ਅੱਜ, ਉਹ ਕਹਿੰਦੇ ਜੀ ਗਤਕਾ ਖੇਡਦੇ ਸੀ, ਨਗਰ ਕੀਰਤਨ ਲੈ ਕੇ ਜਾ ਰਹੇ ਸੀ ਫਤਿਹਗੜ੍ਹ ਸਾਹਿਬ ਤੋਂ ਆਲੋ ਅਰਖ ਪਿੰਡ, ਜੋਤੀ ਸਰੂਪ ਸੰਸਕਾਰ ਹੋਇਆ ਸਾਹਿਬਜ਼ਾਦਿਆਂ ਦਾ, ਆਲੋ ਅਰਖ ਪਿੰਡ ਉਹਨਾਂ ਦੇ ਫੁੱਲ ਗਏ ਨੇ ਅਸਥੀਆਂ। ਸੇਠ ਟੋਡਰ ਮੱਲ ਦਾ ਪਿੰਡ ਸੀ ਉੱਥੇ, ਉਹ ਜਿਹੜਾ ਸੀ ਨਾ ਕੁੱਜਾ ਦੱਬਿਆ, ਉਹ ਕੱਢਿਆ ਵੀ ਕਾਰਸੇ ਵਾਲੇ ਮਹਾਂਪੁਰਸ਼ਾਂ ਨੇ, ਦਰਸ਼ਨ ਸੰਗਤਾਂ ਨੇ ਕੀਤੇ, ਫਿਰ ਉਸੇ ਜਗ੍ਹਾ ਮਿੱਟੀ ਪੁੱਟ ਕੇ ਉੱਥੇ ਉਹ ਕੁੱਜਾ ਨੱਪ ਦਿੱਤਾ ਗਿਆ। ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀਆਂ ਅਸਥੀਆਂ ਜਿਹੜੀਆਂ ਨੇ ਉੱਤੇ, ਫਿਰ ਆਲੀਸ਼ਾਨ ਗੁਰਦੁਆਰਾ ਉੱਥੇ ਬਣਿਆ। ਉੱਥੋਂ ਤੱਕ ਨਗਰ ਕੀਰਤਨ ਲੈ ਕੇ ਜਾ ਰਹੇ ਸਨ ਤੇ ਉਹ ਦੱਸਦੇ ਨੇ ਕਿ ਮਹਾਂਪੁਰਖ ਗਤਕਾ ਲੱਗ ਪਏ ਖੇਡਣ। ਉਮਰ 80 ਸਾਲ ਦੀ ਸੀ, ਡੰਗੋਰੀ ਨਹੀਂ ਫੜੀ, ਬੜੇ ਤਕੜਾ ਸਰੀਰ ਤਕੜਾ ਸੀ, ਤੇ ਉਹ ਗਤਕਾ ਖੇਡਦੇ ਸੀ, ਦੋ ਕਿਰਪਾਨਾਂ ਹੱਥ ਵਿੱਚ ਸ੍ਰੀ ਸਾਹਿਬ, ਤੇ ਸਾਧ ਸੰਗਤ ਉਹ ਘੁਮਾਉਂਦੇ ਘੁਮਾਉਂਦੇ, ਬਸ ਇੱਕਦਮ ਪਤਾ ਨਹੀਂ ਲੱਗਿਆ, ਸੇਵਾਦਾਰਾਂ ਨੇ ਗੱਡੀ 'ਚ ਬਿਠਾ ਦਿੱਤਾ। ਰਸਤੇ 'ਚ ਜਾਂਦਿਆਂ ਹੀ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰਕੇ ਸੱਚਖੰਡ ਚਲੇ ਗਏ। ਇਸ ਕਰਕੇ ਮੇਰਾ ਜਾਣਾ ਉੱਥੇ ਬੜਾ ਜ਼ਰੂਰੀ ਹੈ। ਮੈਂ ਮਾਫੀ ਮੰਗਦਾ ਸੰਗਤਾਂ ਤੋਂ ਔਰ ਭਲਾਈ ਦੇ ਪ੍ਰਬੰਧਕਾਂ ਤੋਂ, ਜਿਨ੍ਹਾਂ ਨੇ ਉਦਮ ਉਪਰਾਲਾ ਕੀਤਾ ਸੀ। ਜਥਾ ਸਾਰਾ ਇੱਥੇ ਹੈ, ਐਵੇਂ ਜਿਵੇਂ ਸੰਗਤਾਂ ਨੇ ਉੱਥੇ ਪਹੁੰਚ ਕੇ ਵੀ ਕੱਲ ਤੇ ਪਰਸੋਂ ਦੋ ਦੀਵਾਨਾਂ ਵਿੱਚ ਲਾਹਾ ਪ੍ਰਾਪਤ ਕਰਨਾ ਹੈ। ਸਵੇਰੇ ਦਾਸ ਨੇ ਸਵੇਰ ਦੀ ਜਿਹੜੀ ਦਿੱਲੀ ਦੀ ਫਲਾਈਟ ਲਗਭਗ 7:30 ਵਜੇ ਇੱਥੋਂ ਜਾਂਦੀ ਰਾਏਪੁਰ ਤੋਂ, ਉਹ ਫਿਰ ਕੱਲ ਨੂੰ ਜਾਣਾ ਵਾਪਸ। ਸੋ ਅਗਲੇ ਸਾਲ ਆਪ ਜੀ ਦੇ ਦਰਸ਼ਨ ਕਰਾਂਗਾ, ਮਹਾਰਾਜ ਨੇ ਜੇ ਕਿਰਪਾ ਕੀਤੀ ਆਪ ਜੀ ਦੇ ਦਰਸ਼ਨ ਕਰਵਾਏ, ਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਦੇ ਚਰਨਾਂ 'ਚ ਦਾਸ ਵੱਲੋਂ ਬੇਨਤੀ ਹੈ ਵੀ ਰਹਿਣਾ ਪੱਕੇ। ਇਹ ਨਾ ਹੋਵੇ ਕਿ ਮੈਂ ਪੰਜਾਬ ਪਹੁੰਚਾਂ ਤੇ ਤੁਹਾਡੀਆਂ ਸ੍ਰੀ ਸਾਹਿਬਾਂ ਕਿੱਲਿਆਂ ਤੇ ਪਹੁੰਚ ਜਾਣਾ, ਤੂੰ ਸਤਨਾਮ। ਇਹ ਨਾ ਹੋਵੇ ਕਿ ਸ੍ਰੀ ਸਾਹਿਬਾਂ 4 ਦਿਨ ਪਾਈਆਂ ਤੇ ਫਿਰ ਉਹ, ਕਈ ਵਾਰੀ ਮੈਂ ਬੇਨਤੀ ਕਰਦਾ ਹੁੰਦਾ ਕਿ ਅੰਮ੍ਰਿਤ ਛਕਿਆ ਹੋਵੇ 4 ਦਿਨ ਤੇ ਗੁਆਂਢੀਆਂ ਨੂੰ ਵੀ ਨਹੀਂ ਸੌਣ ਦਿੰਦੇ, ਨਲਕੇ ਖੜਕਾ ਕੇ ਵੀ ਸਵੇਰੇ ਛਕਿਆ ਅੰਮ੍ਰਿਤ, ਤੇ ਥੋੜੇ ਦਿਨ ਲੰਘ ਜਾਣ ਤੇ ਫਿਰ ਉਹੀ ਕੰਮ ਹੋ ਜਾਂਦਾ। ਬੇਨਤੀ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਰਹਿਣਾ ਪੱਕੇ, ਰੋਜ਼ ਗੁਰਦੁਆਰਾ ਸਾਹਿਬ ਜਾਓਗੇ ਮਨ ਜੁੜਿਆ ਰਹੇਗਾ, ਸੰਗਤ ਕਰਦੇ ਰਹੋਗੇ ਮਨ ਜੁੜਿਆ ਰਹੇਗਾ, ਰਾਗੀਆਂ ਦੀ, ਢਾਡੀਆਂ ਦੀ, ਕਥਾ ਵਾਚਕਾਂ ਦੀ ਸੰਗਤ ਕਰਦੇ ਰਹੋਗੇ ਮਨ ਜੁੜਿਆ ਰਹੇਗਾ। ਫਿਰ ਬੇਨਤੀ ਹੈ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਬਸ ਹੁਣ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਇੱਥੇ ਮਨ ਖਲਾਰੋ ਪਿਆਰਿਓ। ਹੈ ਬੜਾ ਔਖਾ, ਦੀਵਾ ਤੇਲ ਪਾ ਕੇ ਸਾਰੇ ਬਾਲਦੇ ਨੇ, ਸਿੱਖੀ ਦੀਪ ਜਗਾਉਣਾ ਬੜਾ ਔਖਾ, ਥਾਂ ਘਿਓ ਦੀ ਪਾ ਕੇ ਖੂਨ ਚਰਬੀ, ਸਿੱਖੀ ਦੀਪ ਜਗਾਉਣਾ ਬੜਾ ਔਖਾ। ਮਨੀ ਸਿੰਘ ਜੀ ਵਾਂਗਰਾ ਸ਼ਾਂਤ ਰਹਿ ਕੇ, ਬੰਦ ਬੰਦ ਕਟਵਾਉਣਾ ਬੜਾ ਔਖਾ, ਗੱਲਾਂ ਕਰਨੀਆਂ ਸੰਗਤ ਜੀ ਸੁਖਾਲੀਆਂ ਨੇ, ਸਿੱਖੀ ਸਿਦਕ ਨਿਭਾਉਣਾ ਬੜਾ ਔਖਾ, ਗੱਲਾਂ ਬੜੀਆਂ ਸੌਖੀਆਂ ਨੇ ਪਰ ਸਿਦਕ ਨਿਭਾਉਣਾ ਇਹ ਬੜਾ ਔਖਾ। ਇੱਕ ਫਿਰ ਹੈ ਕਨੇਰੇ ਕਰਾ ਹੈ ਗੱਲਾਂ, ਗੱਲੀ ਕਿਨਾਂ ਨਾ ਪਾਇਆ, ਬੇਨਤੀ ਹੈ ਘਾਲਣਾ ਘਾਲਣੀ ਪੈਂਦੀ, ਮਿਹਨਤ ਕਰਨੀ ਪੈਂਦੀ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਬਸ ਹੁਣ ਇਹੀ ਅਰਦਾਸ ਕਰਿਓ ਸੱਚੇ ਪਾਤਸ਼ਾਹ ਹੱਥ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾ ਜਦੋਂ ਅਨਕਵਾਰ ਸਰਵ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ। ਪਹਿਲੀ ਬੇਨਤੀ ਸੰਗਤਾਂ ਦੇ ਚਰਨਾਂ ਚ ਇਹ ਹੈ ਵੀ ਜਿੰਨਾ ਚਿਰ ਸਤਿਗੁਰੂ ਇੱਥੇ ਨੇ ਉਹਨਾਂ ਚਿਰ ਕੋਈ ਵੀ ਜਾਣ ਦੀ ਖੇਚਲਾ ਨਾ ਕਰੇ, ਕਿਉਂਕਿ ਮਹਾਰਾਜ ਦਾ ਸਤਿਕਾਰ ਜਿੰਨਾ ਕਰਾਂਗੇ ਓਨਾ ਹੀ ਸਾਡਾ ਹੋਏਗਾ। ਸਤਿਗੁਰੂ ਅੱਗੇ ਅੱਗੇ ਸੰਗਤਾਂ ਮਗਰ ਮਗਰ ਪਹਿਲਾਂ ਕੋਈ ਨਾ ਜਾਏ, ਕਈ ਆਏ ਨੇ ਇੱਕ ਦਿਨ, ਕਈ ਦੋ ਦਿਨ ਤੇ ਕਈ ਤਿੰਨ ਦਿਨ ਹਾਜ਼ਰੀ। ਅੱਜ ਤਿੰਨਾਂ ਦਿਨਾਂ ਦੀ ਲੱਗਣੀ ਅਰਦਾਸ ਹੋਣੀ, ਮਰਦ ਤਿੰਨ ਦਿਨ ਸੰਗਤਾਂ ਨੇ ਹਾਜ਼ਰੀ ਭਰੀ, ਹਾਜ਼ਰੀ ਤਿੰਨੇ ਦਿਨਾਂ ਦੀ ਲੱਗ ਜਾਏਗੀ। ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਕੋਈ ਜਾਏ ਨਾ, ਮਹਾਰਾਜ ਦਾ ਸਤਿਕਾਰ ਅਦਬ ਸਤਿਕਾਰ ਮੁੱਖ ਰੱਖਣਾ। ਬਹੁਤ ਬੇਨਤੀਆਂ ਕਰਨ ਵਾਲੀਆਂ ਰਹਿ ਗਈਆਂ ਨੇ, ਬਹੁਤ ਬੇਨਤੀਆਂ, ਫਿਰ ਸਮਾਂ ਬਣੇਗਾ ਖੁੱਲ੍ਹਾ ਸਮਾਂ ਤੇ ਮੈਂ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਾਂਗਾ। ਸਤਿਗੁਰ ਇਸੇ ਤਰ੍ਹਾਂ ਬਖਸ਼ਿਸ਼ ਰੱਖਣ, ਰਹਿਮਤ ਰੱਖਣ, ਸਾਨੂੰ ਮਿਲ ਕੇ ਬੈਠਣ ਦਾ ਫਿਰ ਵੀ ਸਮਾਂ ਬਣੇ, ਸਤਿਗੁਰ ਇਸੇ ਤਰ੍ਹਾਂ ਕਿਰਪਾ ਰੱਖਣ। ਸੋ ਜਿਹੜੀ ਸੰਗਤ ਪੰਜਾਬ ਜਾਂਦੀ, ਕਈ ਮੈਨੂੰ ਪੁੱਛਦੇ ਨੇ ਬਾਬਾ ਜੀ ਕਾਰਡ ਦਿਓ, ਸੰਗਤ ਬਹੁਤੀ ਹੈ, ਇੰਨੇ ਤੇ ਕਾਰਡ ਵੀ ਨਹੀਂ ਛਪਾਏ ਜਾਂਦੇ, ਸੋ ਇੰਨਾ ਵੰਡਦੇ ਟਾਈਮ ਬੜਾ ਲੱਗ ਜਾਂਦਾ। ਸੋ ਬੇਨਤੀ ਇਹ ਹੈ ਵੀ ਕਦੇ ਵੀ ਪੰਜਾਬ ਆਓਗੇ, ਪਟਿਆਲੇ ਆਓ, ਪਟਿਆਲੇ ਤੋਂ ਜਦੋਂ ਆਪਾਂ ਸੰਗਰੂਰ ਨੂੰ ਜਾਈਏ, ਮੇਨ ਰੋਡ ਦੇ ਉੱਪਰ ਅਸਥਾਨ ਸਾਧ ਸੰਗਤ, ਉੱਥੇ 2-2.5 ਕਿੱਲੇ ਜਗ੍ਹਾ ਸੰਗਤ ਨੇ ਦਿੱਤੀ ਸੀ, ਹੋਰ ਵੀ ਨਾਲ 5-6 ਕਿੱਲੇ ਜਗ੍ਹਾ ਖਰੀਦੀ, ਕਾਫੀ ਵੱਡਾ ਸਥਾਨ, ਦਰਬਾਰ ਸਾਹਿਬ ਬਣ ਰਿਹਾ, ਲੰਗਰ ਹਾਲ ਬਣ ਰਿਹਾ, ਸਰਾਵਾਂ ਬਣ ਰਹੀਆਂ ਨੇ, ਬਹੁਤ ਵੱਡਾ ਸਥਾਨ ਮਹਾਰਾਜ ਦੀ ਕਿਰਪਾ ਨਾਲ। ਅਤ ਉੱਚਾ ਤਾਂਕਾ ਦਰਬਾਰ, ਅੰਤ ਨਹੀਂ ਕਿਸ ਪਾਰਾ ਵਾਰ। ਸੋ ਸਤਿਗੁਰਾਂ ਦੇ ਦਰਬਾਰ ਤੇ ਉੱਚੇ ਹੀ ਨੇ, ਮਹਾਰਾਜ ਦੀ ਬਖਸ਼ਿਸ਼ ਹੈ। ਸੋ ਉਹ ਉੱਥੇ ਸੇਵਾ ਚੱਲਦੀ ਹੈ, ਪੁੱਛਣ ਦੀ ਲੋੜ ਵੀ ਨਹੀਂ, ਪਤਾ ਹੀ ਹੈ ਲਗਭਗ। ਜਦੋਂ ਜਾਈਏ ਆਪਾਂ ਸੰਗਰੂਰ ਨੂੰ, ਮੇਨ ਰੋਡ ਦੇ ਉੱਪਰ ਹੀ ਅਸਥਾਨ, ਆਈ ਸੰਗਰਾਂਦ ਤੇ ਦੀਵਾਨ ਹੁੰਦਾ, ਕਦੇ ਉੱਧਰ ਜਾਓਗੇ ਤੇ ਸੰਗਰਾਂਦ ਦੇ ਲਗਭਗ ਜਾਣਾ, ਉੱਥੇ ਹਾਜ਼ਰੀ ਭਰਨਾ, ਬਹੁਤ ਸੰਗਤ ਹਾਜ਼ਰੀਆਂ ਭਰਦੀ ਹੈ। ਮੇਰਾ ਕੋਈ ਆਪਣੇ ਡੇਰੇ ਨਾਲ ਜੋੜਨ ਦਾ ਮਤਲਬ ਨਹੀਂ ਹੈ, ਕਿਉਂਕਿ ਸੰਗਤ ਦਾ ਇਕੱਠ ਤੇ ਉੱਥੇ ਪਹਿਲਾਂ ਹੀ ਬਹੁਤ ਹੁੰਦਾ, ਸੰਗਤ ਦੇ ਸਾਥੋਂ ਸਮਝਦੀ ਨਹੀਂ, ਇਕੱਠ ਬਹੁਤ ਹੁੰਦਾ ਲੱਖਾਂ ਦੇ ਹਿਸਾਬ ਨਾਲ। ਪਰ ਇਹ ਮੈਂ ਤਾਂ ਬੇਨਤੀ ਕੀਤੀ ਹੈ, ਗੁਰਦੁਆਰਾ ਤੇ ਇੱਕੋ ਹੀ, ਇੱਥੇ ਮੱਥਾ ਟੇਕ ਲਓ ਉੱਥੇ ਟੇਕ ਲਓ, ਗੱਲ ਇੱਕ ਹੈ, ਪਰ ਇਹ ਤਾਂ ਬੇਨਤੀ ਕੀਤੀ ਵੀ ਹਰ ਮਹੀਨੇ ਸੰਗਰਾਂਦ ਹੁੰਦੀ ਤੇ ਅੰਮ੍ਰਿਤ ਸੰਚਾਰ ਹੁੰਦਾ ਸਮਾਗਮ ਵਿੱਚ, ਕੋਈ ਨਾ ਕੋਈ ਐਸਾ ਸ਼ਬਦ, ਐਸੀ ਗੱਲ ਜਿਹੜੀ ਸਾਡੇ ਮਨ ਨੂੰ ਲੱਗ ਗਈ, ਬਸ ਫਿਰ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਇੱਕ ਅੱਖਰ ਵਸਾ ਲਿਆ ਹਿਰਦੇ ਵਿੱਚ ਤੇ ਸਾਰਾ ਜੀਵਨ ਜਿਹੜਾ ਹੈ ਉਹ ਜੀਵਨ ਨਿਹਾਲ ਨਿਹਾਲ ਹੋ ਜਾਏਗਾ। ਸੋ ਸੰਗਤ ਨੂੰ ਬੇਨਤੀ ਹੈ, ਇੱਕ ਹੋਰ ਬੇਨਤੀ, ਕਈ ਪ੍ਰੇਮੀ ਚਾਹਵਾਨ ਹੁੰਦੇ ਨੇ ਵੀ ਅਸੀਂ ਸੰਗਤ ਸਦਾ ਕਰਦੇ ਰਹੀਏ, ਜੁੜੇ ਰਹੀਏ। ਉਹ ਮੰਥਲੀ ਮੈਗਜ਼ੀਨ ਨਿਰਵੈਰ ਖਾਲਸਾ ਮਾਸਕ ਪੱਤਰਿਕਾ ਹਰ ਮਹੀਨੇ ਸੰਸਥਾ ਵੱਲੋਂ ਕੱਢੀ ਜਾਂਦੀ, ਜਿਹਦੇ ਵਿੱਚ ਦੋ ਦੀਵਾਨਾਂ ਦਾ ਵੀ ਉਤਾਰਾ ਕੀਤਾ ਜਾਂਦਾ ਔਰ ਨਾਲ ਹੋਰ ਵੀ ਗੁਰਮੁਖਾਂ ਦੇ ਲੇਖ ਛਪਦੇ ਨੇ, 15-15 ਲੇਖ ਉਹਦੇ ਵਿੱਚ ਹੁੰਦੇ ਨੇ ਗੁਰਮਤ ਦੇ ਅਨੁਸਾਰ ਅਨੁਕੂਲ। ਸੋ ਉਹ ਮੈਗਜ਼ੀਨ ਦੇ ਵੀ ਆਪ ਜੀ ਮੈਂਬਰ ਬਣ ਸਕਦੇ ਹੋ, ਹਰ ਮਹੀਨੇ ਡਾਕ ਰਾਹੀਂ ਮੈਗਜ਼ੀਨ ਤੁਹਾਡੇ ਘਰ ਆ ਜਾਇਆ ਕਰੇਗਾ। ਜੋ ਜਿਵੇਂ ਕਲਕੱਤੇ ਬੰਬੇ ਹਰ ਥਾਂ ਤੇ ਬਾਹਰਲੇ ਦੇਸ਼ਾਂ ਚ ਮੈਗਜ਼ੀਨ ਡਾਕ ਰਾਹੀਂ ਪਹੁੰਚ ਜਾਂਦਾ ਘਰ ਬੈਠੇ ਮਹੀਨੇ ਬਾਅਦ ਮੈਗਜ਼ੀਨ ਆ ਜਾਂਦਾ ਉਹ ਮਹੀਨਾ ਕ ਇੱਕ ਇੱਕ ਲੇਖ ਪੜਦਿਆਂ ਲੰਘ ਜਾਂਦਾ ਉਹਨੇ ਨੂੰ ਦੂਜਾ ਮੈਗਜ਼ੀਨ ਆ ਜਾਂਦਾ ਨਾਲੇ ਪਤਾ ਲੱਗਦਾ ਰਹਿੰਦਾ ਵੀ ਇਸ ਮਹੀਨੇ ਕਿੱਥੇ ਕਿੱਥੇ ਸਮਾਗਮ ਨੇ ਔਰ ਕਿੰਨੀ ਸੰਗਤ ਨੇ ਇੱਕ ਮਹੀਨੇ ਚ ਅੰਮ੍ਰਿਤ ਛਕਿਆ ਉੱਥੇ ਪਤਾ ਲੱਗਦਾ ਵੀ ਸਾਧ ਸੰਗਤ ਮਹਾਰਾਜ ਇਸੇ ਤਰ੍ਹਾਂ ਕਿਰਪਾ ਰੱਖਣ ਇਹ ਅਰਦਾਸ ਕਰਨੀ ਤੁਹਾਡੀਆਂ ਸੀਸਾਂ ਨਾਲ ਹੀ ਤੁਰੇ ਫਿਰਨੇ ਆ ਜਾਂ ਕੋਈ ਆਪ ਜੀ ਦੀ ਬਖਸ਼ਿਸ਼ ਹੀ ਹੈ ਬਸ ਕੋਈ ਵਿਦਵਤਾ ਨਹੀਂ ਕੋਈ ਆਪ ਜੀ ਦੀ ਕਿਰਪਾ ਸੰਗਤਾਂ ਦੀ ਸੀਸ ਹੈ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਹੈ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਤਿਗੁਰਾਂ ਦੀਆਂ ਰਹਿਮਤਾਂ ਨੇ ਇਸੇ ਤਰ੍ਹਾਂ ਸਤਿਗੁਰ ਬਖਸ਼ਿਸ਼ ਰੱਖਣ ਕਿਰਪਾ ਰੱਖਣ ਆਪ ਜੀ ਦਾ ਪਿਆਰ ਮਿਲਦਾ ਰਹੇ ਸੋ ਜਿਹੜੇ ਚਾਹਵਾਨ ਹੋਣਗੇ ਉਸ ਮਾਸਕ ਪੱਤਰਿਕਾ ਦੇ ਮੈਂਬਰ ਬਣ ਸਕਦੇ ਨੇ ਸੋ ਸਰਬ ਸੰਗਤਾਂ ਦਾ ਧੰਨਵਾਦ ਇੱਥੋਂ ਦੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਮਈ ਮਹੀਨੇ ਵਿੱਚ ਜਾ ਕੇ ਸਮਾਗਮ ਲਿਆ ਸੀ ਮਈ ਮਹੀਨੇ ਵਿੱਚ ਤੇ ਲਗਭਗ 7-8 ਮਹੀਨੇ ਬਾਅਦ ਇਹ 7 ਮਹੀਨੇ ਬਾਅਦ ਸਮਾਂ ਆਇਆ ਮਹਾਰਾਜ ਨੇ ਕਿਰਪਾ ਕੀਤੀ ਹੈ ਸੋ ਅਗਲੇ ਸਾਲ ਦਾ ਜਿਹੜਾ ਸਮਾਗਮ ਹੈ ਉਹ ਮਾਰਚ ਵਿੱਚ ਪੱਕਾ ਕੀਤਾ ਜਾਏਗਾ ਵੀ ਕਿਹੜੀਆਂ ਕਿਹੜੀਆਂ ਡੇਟਾਂ ਦਾ ਸਮਾਗਮ ਅਗਲੇ ਸਾਲ ਹੋਏਗਾ ਉਹਦਾ ਪਤਾ ਮਾਰਚ ਵਿੱਚ ਲੱਗੇਗਾ ਮਾਰਚ ਵਿੱਚ 1 ਤੋਂ ਲੈ ਕੇ 5 ਮਾਰਚ ਤੱਕ ਹਰ ਸਾਲ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ ਉਦੋਂ ਹੀ ਸਾਰੀਆਂ ਸੰਗਤਾਂ ਨੂੰ ਡੇਟਾਂ ਦਿੱਤੀਆਂ ਜਾਂਦੀਆਂ ਮਾਰਚ ਵਿੱਚ ਸੋ ਇੱਥੋਂ ਦੇ ਪ੍ਰਬੰਧਕ ਮਾਰਚ ਵਿੱਚ ਜਾਣ ਦੁਰਗ ਭਲਾਈ ਵਾਲਿਆਂ ਨੂੰ ਵੀ ਬੇਨਤੀ ਹੈ ਵੀ 1 ਤੋਂ 5 ਮਾਰਚ ਉਦੋਂ ਪਹੁੰਚਣਾ ਉੱਥੇ ਉਦੋਂ ਫਿਰ ਆਪ ਜੀ ਨੂੰ ਡੇਟਾਂ ਪੱਕੀਆਂ ਦਿੱਤੀਆਂ ਜਾਣਗੀਆਂ ਲਾਹਾ ਪ੍ਰਾਪਤ ਕਰੋ ਜਿੱਥੇ ਜਿੱਥੇ ਸਮਾਂ ਬਣੇ ਹਾਜ਼ਰੀਆਂ ਭਰੋ ਸਰਬ ਸੰਗਤਾਂ ਦਾ ਸਰਬ ਪ੍ਰਬੰਧਕਾਂ ਦਾ ਔਰ ਸਭ ਤੋਂ ਵੱਧ ਧੰਨਵਾਦ ਉਹਨਾਂ ਅੰਮ੍ਰਿਤ ਛਕਣ ਵਾਲੇ ਗੁਰਮੁਖਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ 413 ਨੇ ਅੱਜ ਅੰਮ੍ਰਿਤ ਛਕਿਆ ਔਰ ਸਭ ਤੋਂ ਵੱਧ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਆਪਣੇ ਪਾਵਨ ਹੁਕਮਨਾਮੇ ਨਾਲ ਇਸ ਮਹਾਨ ਸਮਾਗਮ ਦੀ ਪ੍ਰਾਰੰਭਤਾ ਕਰਵਾਈ ਔਰ ਹੁਕਮਨਾਮੇ ਨਾਲ ਹੀ ਇਸ ਸਮਾਗਮ ਦੀ ਸੰਪੂਰਨਤਾਈ ਕਰਵਾਉਣ ਜਾ ਰਹੇ ਨੇ ਮਹਾਰਾਜ ਜੀ ਦਾ ਧੰਨਵਾਦ ਇਸੇ ਤਰ੍ਹਾਂ ਇਹ ਰੌਣਕਾਂ ਲੱਗਦੀਆਂ ਰਹਿਣ ਮੈਂ ਬੇਨਤੀ ਤੁਹਾਡੇ ਚਰਨਾਂ 'ਚ ਕੀਤੀ ਸੀ ਪਰਸੋਂ ਇਹਨੂੰ ਮਿੰਨੀ ਪੰਜਾਬ ਕਹਿੰਦੇ ਨੇ ਇਹ ਰਾਏਪੁਰ ਦੇ ਇਲਾਕੇ ਨੂੰ ਪਰ ਇਹ ਮਿੰਨੀ ਪੰਜਾਬ ਨਹੀਂ ਇਹ ਪੂਰਾ ਹੀ ਪੰਜਾਬ ਬਣਿਆ ਹੋਇਆ ਮਹਾਰਾਜ ਦੀ ਬਹੁਤ ਕਿਰਪਾ ਹੈ ਇਸੇ ਤਰ੍ਹਾਂ ਸਤਿਗੁਰ ਬਖਸ਼ਿਸ਼ ਰੱਖਣ ਰਲ ਮਿਲ ਕੇ ਚੱਲੋ ਗੁਰੂ ਦੇ ਪਿਆਰੇ ਸਾਧ ਸੰਗਤ ਜੇ 4 ਭਰਾ ਇਕੱਠੇ ਹੋਣ ਉਹਨਾਂ 'ਚ ਬੜੀ ਤਾਕਤ ਹੈ ਜਦੋਂ ਵੰਡੇ ਜਾਂਦੇ ਨੇ ਫਿਰ ਲਾਹਾ ਲੈ ਜਾਂਦੇ ਨੇ ਸ਼ਰੀਕ ਅਸੀਂ ਵੰਡੇ ਹੋਏ ਹਾਂ ਤਾਕਤ ਸਿੱਖ ਕੌਮ 'ਚ ਬੜੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਇਹ ਬੂਟਾ ਗੁਰੂ ਨਾਨਕ ਸਾਹਿਬ ਲਾ ਕੇ ਗਏ ਨੇ ਤਾਕਤ ਬੜੀ ਹੈ ਪਰ ਅਸੀਂ ਵੰਡੇ ਹੋਏ ਹਾਂ ਫਿਰਕਿਆਂ ਵਿੱਚ ਆਪਣੀਆਂ ਚੌਧਰਾਂ ਕਰਕੇ ਅਸੀਂ ਵੰਡੀਆਂ ਪਾ ਲਈਆਂ ਨੇ ਇਹ ਵੰਡੀਆਂ ਖਤਮ ਕਰੋ ਰਲੋ ਬਈ ਏਕ ਪਿਤਾ ਏਕ ਸਕੇ ਹਮ ਬਾਰਗ ਤੂੰ ਮੇਰਾ ਗੁਰਹਾਈ ਇੱਕੋ ਪਿਤਾ ਦੇ ਪੁੱਤਰ ਰਲ ਮਿਲ ਕੇ ਰਹੀਏ ਅਸੀਂ ਤੇ ਹੋਰਨਾਂ ਨੂੰ ਪ੍ਰਚਾਰ ਕਰਨਾ ਸੀ ਜੇ ਅਸੀਂ ਖੁਦ ਹੀ ਆਪਸ ਵਿੱਚ ਅੜਦੇ ਰਹੀਏ ਫਿਰ ਗੱਲ ਸੋਭਦੀ ਨਹੀਂ ਹੈ ਇਕੱਠੇ ਹੋਵੋ ਸਾਰੇ ਇਕੱਠੇ ਹੋ ਕੇ ਜਦੋਂ ਵੀ ਕੋਈ ਸਮਾਗਮ ਕਰਨਾ ਨਾ ਰਲ ਮਿਲ ਕੇ ਸਾਰੇ ਤੇ ਕਈ ਵਿੱਚ ਸਾਧ ਸੰਗਤ ਜੀ ਅੜਿੱਚਣ ਪਾਉਣ ਵਾਲੇ ਵੀ ਹੁੰਦੇ ਨੇ ਕਈ ਵਿੱਚ ਹੁੰਦੇ ਨੇ ਐਸੇ ਵੀ ਉਹ ਕੋਈ ਨਾ ਕੋਈ ਗੱਲ ਬਣਾਉਂਦੇ ਹੀ ਰਹਿੰਦੇ ਨੇ ਪਰ ਗੁਰਮੁਖੋ ਜਿਹੜਾ ਗੁਰੂ ਦੇ ਸਮਾਗਮ ਦੇ ਵਿੱਚ ਵਿਘਨ ਪਾਉਂਦਾ ਉਹਦੇ ਜੀਵਨ ਵਿੱਚ ਐਸਾ ਵਿਘਨ ਪੈਂਦਾ ਫਿਰ ਜਿਹਦਾ ਇਲਾਜ ਨਹੀਂ ਕੋਈ ਕਰ ਸਕਦਾ ਆਖੋ ਸਤਨਾਮ ਉਹ ਗੁਰਮਤਿ ਦੇ ਸਮਾਗਮ ਜਦੋਂ ਹੋਣ ਉਹਦੇ ਵਿੱਚ ਵਿਘਨ ਨਹੀਂ ਪਾਉਣਾ ਰਲ ਮਿਲ ਕੇ ਸਾਰੇ ਕੋਈ ਰਾਗੀ ਆ ਜਾਏ ਸਾਰੇ ਹੀ ਚੰਗੇ ਨੇ ਜਿਹੜਾ ਗੁਰੂ ਨਾਲ ਜੋੜੇ ਕੋਈ ਢਾਡੀ ਆ ਜਾਏ ਸ਼ੁਕਰ ਹੈ ਕੋਈ ਕਥਾਵਾਚਕ ਆ ਜਾਏ ਠੀਕ ਹੈ ਜਿਹੜਾ ਆਪਣੇ ਨਾਲ ਜੋੜੇ ਉਹਦੇ ਤੋਂ ਕਰੋ ਕਿਨਾਰਾ ਜਿਹੜਾ ਗੁਰੂ ਨਾਲ ਜੋੜੇ ਜਿਨ੍ਹਾਂ ਦਸੰਦਣਿਆ ਦੁਰਮਤ ਵੰਝਿਆ ਮਿੱਤਰ ਸਾਡੜੇ ਸਹੀ ਹਉ ਢੁੰਡੇਂਦੀ ਜੱਗ ਸਬਾਇਆ ਜਨ ਨਾਨਕ ਵਿਰਲੇ ਕੇ ਉਹਨਾਂ ਦੀ ਸੰਗਤ ਕਰੀਏ ਜਿਹੜੇ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਸਾਧ ਸੰਗਤ ਜੀ ਲੜ ਲੱਗਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰੂ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਸੰਗਤ ਕਰਨੀ ਸਾਧੂਆਂ ਦੀ ਸੰਗਤ ਕਰੋ ਸਭ ਦੀ ਤੇ ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਫਿਰ ਪਾਰ ਉਤਾਰਾ ਹੋਏਗਾ ਸ਼ਬਦ ਦੇ ਪੁਜਾਰੀ ਬਣਾਂਗੇ ਗੱਲ ਫਿਰ ਬਣੇਗੀ ਧੰਨਵਾਦ ਉਹਨਾਂ ਦਾ ਫਿਰ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਈਆਂ ਭੁੱਲਾਂ ਦੀ ਖਿਮਾ ਬੋਲਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਸੰਗਤ ਸਤਿਗੁਰੂ ਬਖਸ਼ਣ ਯੋਗ ਹੈ ਕਿਰਪਾ ਕਰਨਾ ਜੀ ਬਖਸ਼ ਲੈਣਾ ਔਰ ਇਹ ਅਸੀਸ ਬਖਸ਼ਣੀ ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਇੰਨਾ ਸਮਾਂ ਇੰਨੀ ਜ਼ਿੰਦਗੀ ਗੁਰੂ ਦੇ ਗੁਣ ਗਾਉਂਦਿਆਂ ਲੰਘੀ ਆਉਣ ਵਾਲਾ ਸਮਾਂ ਵੀ ਉਹਦੇ ਪਿਆਰ ਵਿੱਚ ਲੰਘ ਜਾਏ ਹਾਜ਼ਰੀਆਂ ਭਰਦਿਆਂ ਗੁਰੂ ਦੇ ਗੀਤ ਗਾਉਂਦਿਆਂ ਸੁਣਦਿਆਂ ਸੁਣਾਉਂਦਿਆਂ ਜਪਦਿਆਂ ਜਪਾਉਂਦਿਆਂ ਸਮਾਂ ਬਾਕੀ ਵੀ ਲੰਘ ਜਾਵੇ ਆਉਦ ਕੱਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸਾਰੇ ਬੋਲਿਓ ਗੱਜ ਕੇ ਪਿਆਰ ਵਿੱਚ ਕੋਈ ਰਸਨਾ ਵਾਂਝੀ ਨਾ ਰਵੇ ਜਿਹੜੇ ਹੁਣ ਤੱਕ ਨਹੀਂ ਬੋਲਿਓ ਆਨੰਦ ਸਾਹਿਬ ਚ ਬੋਲੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੀ ਬੇਨਤੀ ਫੇਰ ਉਹਨਾਂ ਗੁਰਮੁਖਾਂ ਦੇ ਚਰਨਾਂ ਚ ਇੱਥੇ ਕੋਈ ਸਿਰ ਨਾ ਚੁਕਾਵੇ ਇਹ ਬਾਣੀ ਦਾ ਸਤਿਕਾਰ ਹੈ ਪਰ ਕਈ ਕੀ ਕਰਦੇ ਨੇ ਨਾਲ ਮੱਥਾ ਵੀ ਟੇਕ ਜਾਂਦੇ ਨੇ ਮਹਾਰਾਜ ਦੀ ਹਜ਼ੂਰੀ ਚ ਕੋਈ ਮੱਥਾ ਨਾ ਟੇਕੇ ਇਹ ਮੇਰੀ ਵਾਰ ਵਾਰ ਬੇਨਤੀ ਆਨੰਦ ਪਿਆ ਰਾਗ ਰਤਨ ਕਰ ਵਾਰ ਪਰੀਆ ਸ਼ਬਦ ਗਾਵਣ ਬੋਲੋ
ਹਰੀ ਤੇਰਾ ਹੈ ਤੇ ਮੁਕੂਜ ਨੇ